ਦੇਵਤੇ ਸੰਨਾ ਗੁਰੂ ਚਰਾਵਣ ਜਾਵੇ, ਕੰਨੇ ਡਿੱਠਾ ਚਲਤੀ ਹੈ, ਪਿੱਛੇ ਬ੍ਰਾਹਮਣ ਕਹਿ ਸਮਝਾਵੇ, ਸਾਗਰ ਦੀ ਸੇਵਾ ਕਰੇ, ਜੋ ਇੱਛੇ ਸੋਈ ਫਲ ਪਾਵੇ, ਪਾਠ ਪੂਜਾ ਕਰਦਿਆਂ ਧੰਨੇ ਨੇ ਸਰਲੋਚਨ ਵੇਖਿਆ, ਸਮਝ ਨਹੀਂ ਪੈਂਦੀ ਸੀ ਕੀ ਕੁਛ ਕਰਦਾ, ਕਿਉਂਕਿ ਪਤਾ ਨਹੀਂ ਸੀ ਇਸ ਗੱਲ ਦਾ, ਪੁੱਛਣ ਤੋਂ ਪਤਾ ਲੱਗਾ ਬਈ ਪਰਮੇਸ਼ਰ ਦੇ ਭਜਨ ਕਰਨ ਦੇ ਬੇਅੰਤ ਫਾਇਦੇ ਨੇ। ਹੋਰ ਕੀ ਕਹਿਣਾ, ਜੋ ਇੱਛੇ ਸੋਈ ਫਲ ਪਾਵੇ, ਜੋ ਕੁਛ ਕੋਈ ਚਾਹੁੰਦਾ ਹੈ ਭਜਨ ਕਰਨ ਵਾਲਾ, ਉਹੀ ਕੁਛ ਪ੍ਰਾਪਤ ਕਰ ਲੈਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਸਮਨ ਉਪਜੋ, ਸਗਲੇ ਦੂਤ ਪਲਾਇਣ, ਜੋ ਜੋ ਮਾਂਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸੈਣ, ਵਾਹਿਗੁਰੂ ਦੇ ਚਰਨ ਜੋ ਰਸਾਇਣ ਰੂਪ ਹਨ, ਇਹਨਾਂ ਦੀ ਸੇਵਾ ਕਰ, ਭਜਨ ਕਰ, ਜੋ ਕੁਛ ਚਾਹੇਗਾ ਸੋਈ ਪ੍ਰਾਪਤ ਕਰ ਸਕੇਗਾ। ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮਾਂਗੇ, ਪ੍ਰਾਪਤੀ ਜੀਵਨ ਮੁਕਤੀ ਆਦਿ ਸਭ ਕੁਛ ਮਿਲਦੀ ਹੈ। ਜਦੋਂ ਤੰਨੇ ਇਹ ਕੁਛ ਕਿਹਾ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ ਠਾਕੁਰ ਦੀ ਸੇਵਾ ਕਰੇ ਠਾਕੁਰ ਦੀ ਸੇਵਾ ਕਰੇ ਸੇਵਾ ਕਰਦਾ ਹੈ ਫਲ ਮਿਲਦੇ ਹਨ ਛਾਂ ਮਿਲਦੀ ਹੈ ਪਰ ਵਾਹਿਗੁਰੂ ਅੰਤਰਜਾਮੀ ਸਭ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਜਿਸ ਤੋਂ ਸਭ ਕੁਛ ਪੈਦਾ ਹੋਇਆ ਜਿਹਦੇ ਆਸਰੇ ਸਭ ਕੁਛ ਸਾਰੀਆਂ ਸ਼ਕਤੀਆਂ ਦੀ ਸ਼ਕਤੀ ਜਿਤਨੀ ਦੁਨੀਆਂ ਦੀ ਵਿਭੂਤੀ ਨਜ਼ਰ ਆਉਂਦੀ ਹੈ ਸਭ ਉਸਦੇ ਵਿੱਚੋਂ ਹੀ ਪੈਦਾ ਹੋਈ ਉਸਦੇ ਵਿੱਚ ਉਹਦੇ ਵਿੱਚ ਫਿਰ ਲੈ ਹੋ ਜਾਂਦੀ ਹੈ ਇਹੋ ਜਿਹਾ ਵਾਹਿਗੁਰੂ ਜੋ ਉਸਦੀ ਸੇਵਾ ਕਰਦਾ ਹੈ ਜੋ ਚਾਹੁੰਦਾ ਉਹੀ ਕੁਛ ਪ੍ਰਾਪਤ ਕਰ ਲੈਂਦਾ ਗੁਰੂ ਨੇ ਅਟਲ ਪਦਵੀ ਮੰਗੀ ਉਹੀ ਮਿਲ ਗਈ ਪ੍ਰਹਿਲਾਦ ਨੇ ਥਾਂ ਥਾਂ ਆਪਣੀ ਰਕਸ਼ਾ ਮੰਗੀ ਥਾਂ ਥਾਂ ਉਸਦੀ ਰਕਸ਼ਾ ਹੋਈ ਜੋ ਕੁਛ ਵੀ ਚਾਹੁੰਦਾ ਇਹ ਕੁਛ ਮਿਲ ਜਾਂਦਾ ਅੰਨੇ ਦਾ ਮਨ ਸਾਫ਼ ਸੀ ਸਾਫ਼ ਕੱਪੜੇ ਨੂੰ ਰੰਗ ਵਿੱਚ ਡੋਬਾ ਦਿੱਤਾ ਜਾਏ ਬੜਾ ਸੋਹਣਾ ਰੰਗ ਚੜ੍ਹ ਜਾਂਦਾ ਹੈ ਮੈਲਾ ਕੱਪੜਾ ਹੋਵੇ ਉਸਦੇ ਵਿੱਚ ਰਿਹਾਈ ਪਈ ਹੋਵੇ ਰੰਗ ਵਿੱਚ ਡੋਬਿਆਂ ਉਹਨੂੰ ਰੰਗ ਨਹੀਂ ਚੜਿਆ ਕਰਦਾ ਇਸੇ ਤਰ੍ਹਾਂ ਜਿਹਦਾ ਮਨ ਸਾਫ਼ ਹੈ ਗੁਰੂਲੇ ਸੰਸਕਾਰ ਕੁਛ ਤੇਜ਼ ਹਨ ਉਸਨੇ ਬੜੀ ਜਲਦੀ ਪਰਮੇਸ਼ਰ ਦੇ ਪਾਸੇ ਦਾ ਪ੍ਰੇਮ ਲੱਗਦਾ ਪਰ ਜਿਨ੍ਹਾਂ ਦੇ ਮਨਾਂ ਦੇ ਅੰਦਰ ਪਾਪਾਂ ਦੀ ਥੰਜਾਈ ਲੱਗੀ ਹੋਈ ਹੈ ਔਰ ਵਿਕਾਰਾਂ ਦੀ ਮਹਿਲ ਲੱਗੀ ਹੋਈ ਹੈ ਉਸ ਮਨ ਨੂੰ ਜਲਦੀ ਰੰਗ ਨਹੀਂ ਚੜ੍ਹਦਾ ਉਹ ਲਾ ਕੇ ਫਿਰ ਰੰਗ ਚੜਿਆ ਕਰਦਾ ਇਹ ਗੱਲ ਸੁਣਨ ਦੀ ਦੇਰ ਸੀ ਧੰਨੇ ਦੇ ਚਿੱਤ ਵਿੱਚ ਇੱਕ ਲਫ਼ਤ ਇੱਕ ਟੁੱਟ ਸ਼ਰਧਾ ਹੋ ਆਈ ਸ਼ਰਧਾ ਸਾਧ ਸਿੰਘ ਕਿਤਨਾ ਬਲਵਾਨ ਸਾਧਨ ਹੈ Thank you. ਬਹੁਤ ਸਾਰੇ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਹੋਣ ਲੱਗ ਪਈਆਂ। ਮੈਂ ਭੇਟਾ ਚਾੜਾਂ ਜੇਕਰ ਮੇਰਾ ਆਕਾਰ ਗ੍ਰਾਸ ਹੋ ਜਾਵੇ। ਸੋ ਉਹਦੀ ਸ਼ਰਧਾ ਨੂੰ ਕਾਰਜ ਰਾਸ ਹੋ ਗਿਆ। ਕਈ ਦਿਨ ਗੁਜ਼ਰ ਗਏ, ਵਜ਼ੀਰ ਕਹਿਣ ਲੱਗਾ, ਸਰਕਾਰ ਜਿਸ ਗੁਰੂ ਪੀਰ ਦੀ ਮਨੌਤ ਮੰਨੀ ਹੈ ਉਹਨੂੰ ਦੇਣੀ ਚਾਹੀਦੀ, ਪਰ ਐਸਾ ਨਾ ਕੀਤਾ ਜਾਵੇ ਨੁਕਸਾਨ ਹੁੰਦਾ। ਆਪਨੇ ਪੀਰ ਜਿੱਤੇ ਸ਼ਾਹ ਦੀ ਮੌਤ ਮੰਨੀ ਸੀ, ਤੁਹਾਡਾ ਅੜਿਆ ਕੰਮ ਉਸਦੀ ਰੁਕਾਵਟ ਨੂੰ ਦੂਰ ਕਰਨ ਵਾਸਤੇ ਉਹ ਸਿੱਧ ਹੋਇਆ ਹੈ, ਚਲੋ ਲੈ ਕੇ ਉਹ ਚੀਜ਼ਾਂ ਉਸਦੀ ਭੇਟ ਚਾੜੇ ਆਈਏ। ਰਾਜਾ ਕੇ ਨਹਾਉਣਾ ਜ਼ਰੂਰ ਆਰਾਧਨਾ ਕੀਤੀ ਸੀ, ਲੈ ਚੱਲ। ਅਜੇ ਵਜ਼ੀਰ ਉਸਨੂੰ ਨਾਲ ਲਿਜਾ ਕੇ ਉੱਥੇ ਚੂਰਮਾ ਚਾਰਮਾ ਜੋ ਕੁਛ ਸੁੱਕਣਾ ਸੁੱਖੀ ਸੀ ਜਾ ਪਹੁੰਚਦਾ ਹੈ। ਬਹੁਤ ਸਾਰੇ ਲੋਕ ਹੋਰ ਵੀ ਹਨ ਉੱਥੇ, ਜਾ ਕੇ ਉਹ ਚੀਜ਼ਾਂ ਰੱਖ ਦਿੱਤੀਆਂ ਚੂਰਮਾ ਚਾਰਮਾ ਮੰਡਤਾ। ਉਸ ਤੋਂ ਬਾਅਦ ਵਜ਼ੀਰ ਨੇ ਹੁਕਮ ਕੀਤਾ, ਇਸ ਮੱਠ ਨੂੰ ਢਾ ਦਿਓ। ਮੱਠ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਵਜ਼ੀਰ ਦਾ ਹੁਕਮ ਮੰਨ ਕੇ। ਰਾਜਾ ਹੈਰਾਨ ਹੁੰਦਾ, ਕਹਿਣ ਲੱਗੇ, ਵਜ਼ੀਰ ਸਾਹਿਬ ਇਹ ਕੀ ਕਰ ਰਹੇ ਹੋ, ਪੀਰ ਜੀ ਦਾ ਮੱਠ ਕਿਉਂ ਢਾ ਰਹੇ ਹੋ? ਉਹ ਕਹਿੰਦਾ, ਸਰਕਾਰ ਆਪਦੇ ਸਵਾਲ ਦਾ ਜਵਾਬ ਹੈ। ਕੀ ਜਵਾਬ? ਫਲਾਂ ਤਾਰੀਖ ਆਪਣੇ ਉਸ ਦਰਬਾਰ ਦੇ ਵਿੱਚ ਮੈਨੂੰ ਇੱਕ ਸਵਾਲ ਕੀਤਾ ਸੀ, ਪੀਰ ਵੱਡਾ ਹੈ ਜਾਂ ਕੀ ਯਕੀਨ ਵੱਡਾ ਹੈ? ਮੈਂ ਕਿਹਾ ਸੀ ਪੀਰ ਦੀ ਕਾਮਲ ਹੋਵੇ, ਯਕੀਨ ਵੀ ਪੂਰਾ ਹੋਵੇ, ਉਹਦਾ ਕਾਰਜ ਰਾਸ ਹੋਣ ਨੂੰ ਦੇਰ ਨਹੀਂ ਲੱਗਿਆ ਕਰਦੀ। ਅਗਰ ਯਕੀਨ ਪੂਰਾ ਨਹੀਂ, ਪੀਰ ਭਾਵੇਂ ਕਾਮਲ ਹੈ ਫਿਰ ਵੀ ਕਾਰਜ ਰਾਸ ਨਹੀਂ ਹੁੰਦਾ। ਹਾਂ, ਅਗਰ ਯਕੀਨ ਪੂਰਾ ਹੋ ਜਾਵੇ, ਪੀਰ ਭਾਵੇਂ ਕਾਮਲ ਨਾ ਵੀ ਹੋਵੇ, ਤਾਂ ਉਹਦਾ ਵੀ ਕਾਰਜ ਰਾਸ ਹੋ ਸਕਦਾ ਹੈ। ਇਸ ਕਰਕੇ ਦੋਨਾਂ ਵਿੱਚੋਂ ਮੁਕਤਾ ਯਕੀਨ ਦੀ ਹੈ। ਭਾਵੇਂ ਦੋਵੇਂ ਗੱਲਾਂ ਜ਼ਰੂਰੀ ਚਾਹੀਦੀਆਂ ਹਨ, ਉਸਦਾ ਜਵਾਬ ਕੀ? ਕਹਿਣ ਲੱਗਾ, ਜਦੋਂ ਮੱਠ ਆਇਆ ਉਹਦੇ ਵਿੱਚੋਂ ਜੁੱਤਾ ਨਿਕਲ, ਜੁੱਤੇ ਦੀ ਕੁਪਾਂਗ ਨਿਕਲੀ। ਕਹਿਣ ਲੱਗਾ, ਵਜ਼ੀਰ ਸਰਕਾਰ, ਦਰਅਸਲ ਇੱਥੇ ਕੋਈ ਪੀਰ ਨਹੀਂ ਹੈ, ਮੈਂ ਆਪਦੇ ਸਵਾਲ ਦਾ ਜਵਾਬ ਦੇਣ ਵਾਸਤੇ ਇਹ ਖੇਲ ਰਚਿਆ। ਆਪਣੇ ਜੁੱਤੇ ਦੀ ਕੁਪਾਂਗ ਇਹਦੇ ਵਿੱਚ ਰੱਖ ਕੇ ਮੈਂ ਮੱਠ ਬਣਵਾ ਦਿੱਤਾ ਸੀ, ਲੋਕਾਂ ਨੇ ਵੀ ਡਾਉਂਡੀ ਫੇਰ ਕੇ ਕਈ ਦਫ਼ਾ ਇਸ ਗੱਲ ਨੂੰ ਪ੍ਰਗਟ ਕਰ ਦਿੱਤਾ ਸੀ। ਪੀਰ ਜਿੱਤੇ ਸ਼ਾਹ ਦੀ ਵਾਪ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਲੋਕੀ ਸ਼ਰਧਾ ਨਾਲ ਅਰਾਧਦੇ, ਬਹੁਤ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ, ਆਪਦੀ ਵੀ ਕਾਮਨਾ ਪੂਰੀ ਹੋਈ ਹੈ। ਇਸ ਕਰਕੇ ਯਕੀਨ ਵੱਡੀ ਚੀਜ਼ ਹੈ, ਸ਼ਰਧਾ ਵੱਡੀ ਚੀਜ਼ ਹੈ, ਸ਼ਰਧਾ ਹਰ ਤਿੰਨਾਂ ਹਾਲਤਾਂ ਦੇ ਵਿੱਚ ਲਾਜ਼ਮੀ ਹੈ। ਤਾਂ ਤੇ ਇੱਥੇ ਗੁਰੂ ਜੀ ਕਹਿੰਦੇ, ਜਿਸ ਕੇ ਮਨ ਗੁਰ ਕੀ ਪ੍ਰਤੀਤ, ਜਨਿਆਵਾ ਹਰ ਪ੍ਰਭ ਜੀ। ਜਿਸਦੇ ਮਨ ਵਿੱਚ ਗੁਰੂ ਬਚਨਾਂ ਤੇ ਵਿਸ਼ਵਾਸ ਹੈ ਉਸਨੂੰ ਹੀ ਪ੍ਰਭ ਚਿਤ ਆਇਆ ਕਰਦਾ ਹੈ। ਜਿਸਕੇ ਮਨ ਵਿਸ਼ਵਾਸ ਪ੍ਰਭ ਆਇਆ, ਸਤ ਗਿਆਨ ਦੁਸ਼ਮਣ ਚੁੱਕਾ ਆਇਆ। ਜਿਸਦੇ ਮਨ ਵਿੱਚ ਗੁਰੂ ਬਚਨਾਂ ਤੇ ਵਿਸ਼ਵਾਸ ਆਇਆ ਉਸਦੇ ਚਿੱਤ ਵਿੱਚ ਵੀ ਤਤ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕ੍ਰਿਸ਼ਨ ਜੀ ਕਹਿੰਦੇ ਨੇ, ਅਰਜਨ ਸ਼ਰਧਾਵਾਨ ਲੱਭੇ ਗਿਆਨ, ਸ਼ਰਧਾਵਾਨ ਹੀ ਗਿਆਨ ਦੀ ਪ੍ਰਾਪਤੀ ਹੈ, ਸ਼ਰਧਾਹੀਨ ਪੁਰਸ਼ ਨੂੰ ਨਹੀਂ ਹੋ ਸਕਦੀ। ਅਤੇ ਸ਼ਰਧਾ ਇਤਨਾ ਬਲਵਾਨ ਸਾਧਨ ਹੈ, ਧੰਨਾ ਅਨਪੜ੍ਹ ਸ਼ੁੱਧੀ ਪਵਿੱਤਰਤਾ ਕੁਛ ਨਾ ਜਾਣਨ ਵਾਲਾ, ਜਿੱਦਾਂ ਦਾ ਲੜਕਾ ਬਹੁਤ ਛੋਟੀ ਉਮਰ ਦਾ, 14-15 ਸਾਲ ਦੀ ਉਮਰ ਦਾ, ਉਹਦਾ ਤਰਲੋਚਨ ਕੋਈ ਪੂਰਨ ਪੁਰਖ ਨਹੀਂ ਸੀ, ਪਰਮ ਗਿਆਨੀ ਨਹੀਂ ਸੀ, ਸਿਰਫ ਮਾਮੂਲੀ ਕਰਮ ਕਾਂਡੀ ਜ਼ਰੂਰ ਸੀ। ਜਿਸ ਵਕਤ ਧੰਨੇ ਨੇ ਪੁੱਛਿਆ ਇਸ ਪਾਠ ਪੂਜਾ ਕਰਨ ਦਾ ਕੀ ਫਾਇਦਾ, ਉਸਨੇ ਕਿਹਾ, ਠਾਕੁਰ ਦੀ ਸੇਵਾ ਕਰੇ, ਜੋ ਇੱਛੇ ਸੋਈ ਫਲ ਪਾਵੇ। ਧੰਨੇ ਦੇ ਚਿੱਤ ਵਿੱਚ ਸ਼ਰਧਾ ਪਾਈ, ਜਿਸ ਕੰਮ ਦੇ ਕੀਤੀਆਂ ਸਭ ਕੁਛ ਹੀ ਮਿਲ ਜਾਵੇ, ਇਹਨੂੰ ਅੱਛਾ ਕੰਮ ਹੋਰ ਕੀ ਹੋ ਸਕਦਾ ਹੈ। ਧੰਨਾ ਕਰਦਾ ਜੋਦੜੀ ਮੈਂ ਵੀ ਦੇ ਜੋ ਇੱਜ਼ਤ ਪਾਵੇ। ਕਹਿਣ ਲੱਗਾ, ਅਗਰ ਇਹੋ ਜਿਹੀ ਗੱਲ ਹੈ ਤਾਂ ਦਾਦਾ ਮੈਨੂੰ ਵੀ ਦੱਸ, ਮੈਂ ਵੀ ਇਉਂ ਭਜਨ ਕਰਿਆ ਕਰਾਂ ਜਿਵੇਂ ਤੂੰ ਕਰਦਾ। ਇਹ ਵਚਨ ਸੁਣ ਕੇ ਤਰਲੋਚਨ ਹੈਰਾਨ ਹੋ ਗਿਆ, ਕਿਉਂ? ਜਾਣਦਾ ਸੀ ਇੱਕ ਤਾਂ ਅਨਪੜ੍ਹ ਹੈ, ਦੂਸਰਾ ਸ਼ੁੱਧੀ ਸਿੱਖ ਪਵਿੱਤਰਾ ਕੁਛ ਵੀ ਨਹੀਂ ਜਾਣਦਾ। ਸਵੇਰੇ ਉੱਠ ਕੇ ਜਿੰਨੀ ਦੇਰ ਤੱਕ ਬਿਨਾਂ ਹੱਥ ਮੂੰਹ ਧੋਤੇ ਤੋਂ ਰਹੀਆਂ ਰੋਟੀਆਂ ਲੱਸੀ ਰੱਜ ਕੇ ਨਹੀਂ ਪੀ ਲੈਂਦੇ ਨੂੰ ਚੈਨ ਨਹੀਂ। ਜੋ ਭਜਨ ਪਾਠ ਕਰਨਾ ਇਹ ਤੋਂ ਕੈਸੇ ਹੋ ਸਕੇਗਾ? ਮੂੰਹ ਛੋਟਾ, ਗੱਲ ਵੱਡੀ ਕਰ ਦਿੱਤੀ ਇਸਨੇ। ਇਸ ਵਾਸਤੇ ਇਹਦੇ ਵਾਸਤੇ ਤਾਂ ਪਹਿਲੇ ਕਹਿਣ ਲੱਗਾ ਧੰਨਿਆ, ਉਸ ਵਕਤ ਜਾਗਣਾ ਪੈਂਦਾ ਹੈ, ਉੱਠ ਕੇ ਸੌਚ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਨਾ ਪੈਂਦਾ ਹੈ, ਇਸ਼ਨਾਨ ਤੋਂ ਬਾਅਦ ਸ਼ੁੱਧੀ ਕਰਕੇ ਫਿਰ ਬੈਠ ਕੇ ਭਜਨ ਕਰਨਾ ਪੈਂਦਾ ਹੈ, ਉਸ ਤੋਂ ਬਾਅਦ ਜੋ ਕੁਛ ਖਾਣਾ ਹੋਵੇ ਆਪਣੇ ਭਗਵਾਨ ਨੂੰ ਛਕਾ ਕੇ ਫਿਰ ਛਕੀਂਦਾ ਹੈ, ਫਿਰ ਕੰਮ ਕਾਰ ਲੱਗਣਾ ਪੈਂਦਾ ਹੈ। ਇਹਨੂੰ ਇੰਨੀਆਂ ਗੱਲਾਂ ਤੇਤੋਂ ਹੋ ਨਹੀਂ ਆਉਣੀਆਂ, ਕਿਉਂਕਿ ਤੂੰ ਜੱਟਾਂ ਦਾ ਅਨਪੜ੍ਹ ਮੁੰਡਾ ਹੈ, ਸ਼ੁੱਧੀ ਪਵਿੱਤਰਤਾ ਕੁਛ ਵੀ ਨਹੀਂ ਜਾਣਦਾ, ਇਸ ਕਰਕੇ ਤੇਤੋਂ ਪਾਠ ਪੂਜਾ ਨਹੀਂ ਹੋ ਸਕਣਾ। ਜਦੋਂ ਇੰਨੀ ਗੱਲ ਪ੍ਰਲੋਚਨ ਨੇ ਧੰਨੇ ਨੂੰ ਕਹੀ, ਧੰਨੇ ਨੂੰ ਬੜੀ ਸੱਟ ਵੱਜੀ, ਉਹਨੂੰ ਬੜਾ ਦੁੱਖ ਹੋਇਆ। ਫਿਰ ਕਹਿਣ ਲੱਗਾ, ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਕੀ ਮੈਂ ਨਹੀਂ ਕਰ ਸਕਦਾ? ਸਵੇਰੇ ਸਵਖਤੇ ਉੱਠਣਾ ਕੀ ਵੱਡੀ ਗੱਲ ਹੈ? ਉੱਠ ਕੇ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਨਾ ਕੀ ਔਖੀ ਗੱਲ? ਜੇ ਤੁਸੀਂ ਕਰਦੇ ਮੈਂ ਵੀ ਕਰ ਸਕਦਾ। ਬੈਠ ਕੇ ਭਜਨ ਪਾਠ ਕਰਨਾ ਮਾਲਾ ਦੇ ਨਾਲ ਮੈਂ ਵੀ ਕਰ ਸਕਦਾ। ਜਿਵੇਂ ਤੁਸੀਂ ਚੁਕਾਉਂਦੇ ਹੋ ਭਗਵਾਨ ਨੂੰ ਜੋ ਕੁਛ ਚੁਕਾਉਂਦੇ ਹੋ, ਮੈਂ ਵੀ ਚੁਕਾ ਸਕਦਾ। ਮੈਨੂੰ ਦੱਸੋ ਤਾਂ ਸਹੀ, ਜਿਵੇਂ ਦੱਸੋਗੇ ਉਵੇਂ ਕਰਾਂਗਾ। ਉਹਦੇ ਵਿੱਚ ਰੰਚਕ ਮਾਤਰ ਸੋਚਣੇ ਆਉਣ ਦਿਆਂਗਾ, ਇਸ ਕਰਕੇ ਮੈਨੂੰ ਕਿਰਪਾ ਕਰਕੇ ਦੱਸੋ, ਮੈਂ ਵੀ ਪਰਮੇਸ਼ਵਰ ਦਾ ਭਜਨ ਕਰਾਂ। ਮੇਰੇ ਚਿੱਤ ਵਿੱਚ ਵੀ ਇਹ ਸ਼ੌਕ ਹੈ, ਲਗਨ ਹੈ। ਜਦੋਂ ਕੰਨੇ ਨੇ ਵਿਸ਼ਵਾਸ ਦਵਾਇਆ ਤ੍ਰਿਲੋਚਨ ਨੂੰ, ਕੀ ਕੀਤਾ? ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾਇਆ। ਹਾਲਾਂਕਿ ਕਾਲੇ ਰੰਗ ਦਾ ਸਾਲਗ੍ਰਾਮ ਵੈਸ਼ਨੂ ਮੱਤ ਦੇ ਵਿੱਚ ਉਸਨੂੰ ਵਿਸ਼ਨ ਭਗਵਾਨ ਮੰਨ ਕੇ ਉਸ ਰਾਹੀਂ ਨਿਰਗੁਣ ਬ੍ਰਹਮ ਦੀ ਪ੍ਰਾਪਤੀ ਦਾ ਉਪਾਅ ਕਰਦੇ ਨੇ ਲੋਕ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਕੇ ਸਾਕਸ਼ਾਤ ਦਸਾਂ ਗੁਰੂਆਂ ਦਾ ਸਰੂਪ ਜਾਣ ਕੇ, ਸਾਕਸ਼ਾਤ ਪਰਮੇਸ਼ਰ ਜਾਣ ਕੇ ਉਸੀ ਭਾਵਨਾ ਨਾਲ ਨਮਸਕਾਰਾਂ ਕਰਦੇ ਹਾਂ, ਉਸੀ ਭਾਵਨਾ ਨਾਲ ਧੂਪ ਦੀਪ ਚਮਰ ਕਰਦੇ ਹਾਂ, ਉਸੀ ਭਾਵਨਾ ਦੇ ਨਾਲ ਅਰਦਾਸਾਂ ਕਰਦੇ ਹਾਂ, ਇਸੀ ਭਾਵਨਾ ਨਾਲ ਭੋਗ ਲਗਾਉਂਦੇ, ਇਸੀ ਤਰ੍ਹਾਂ ਹੀ ਉਹ ਵੀ ਕਰਦੇ ਹੈ। ਉਹ ਧੰਨੇ ਨੂੰ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁੜਾ। ਉਹਨੇ ਜਾਣਿਆ ਇਹ ਮੋਤੀ ਮੱਤ ਦਾ ਬੰਦਾ ਹੈ, ਇਹਨੂੰ ਵੱਡਾ ਸਾਰਾ ਪੱਥਰ ਦਿੱਤਾ ਜਾਵੇ ਤਾਂ ਇਸ ਦਾ ਮਨ ਠਹਿਰੇਗਾ। ਜਿੰਨੀ ਮੋਟੀ ਮੱਤ ਉਨੀ ਮੋਟੀ ਚੀਜ਼ ਤੇ ਉਹਦੀ ਬੁੱਧ ਠਹਿਰਿਆ ਕਰਦੀ ਹੈ। ਇਸ ਕਰਕੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁੜਾ। ਨਾਲ ਦੀ ਨਾਲ ਇਹ ਵੀ ਕਹਿੰਦੇ, ਧੰਨੇ ਸਵਖਤ ਉੱਠਿਆ ਕਰ। ਵੱਡੀ ਰਾਤ ਉੱਠ ਕੇ ਬ੍ਰਹਮ ਮੁਹੂਰਤ ਦੇ ਵਿੱਚ ਸੌਚ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਿਆ ਕਰ। ਇਸ਼ਨਾਨ ਤੋਂ ਬਾਅਦ ਬੈਠ ਕੇ ਇਹਨੂੰ ਸਾਹਮਣੇ ਰੱਖ ਕੇ ਸਾਕਸ਼ਾਤ ਭਗਵਾਨ ਜਾਣੀ, ਇਸਨੂੰ ਪੱਥਰ ਨਾ ਸਮਝੀ, ਭਗਵਾਨ ਜਾਣੀ। ਬੈਠ ਕੇ ਆ ਮਾਲਾ ਲੈ, ਇਹਦੇ ਨਾਲ ਇਹਦੇ ਧਿਆਨ ਵਿੱਚ ਭਜਨ ਕਰਿਆ ਕਰ। ਫਿਰ ਜੋ ਕੁਛ ਛਕੇ ਕੰਮ ਕਾਰ ਲੱਗਣ ਤੇ ਪਹਿਲੇ ਇਹਨਾਂ ਨੂੰ ਛਕਾ ਲਿਆ ਕਰੀ, ਫਿਰ ਆਪ ਛਕੀ, ਫਿਰ ਕੰਮ ਕਾਰ ਲੱਗੀ। ਇਹਨੂੰ ਰੋਜ਼ ਕਰਿਆ ਕਿ ਨਹੀਂ, ਇਹ ਤੇਰੇ ਵਾਸਤੇ ਕਰਾਇਆ ਹੈ। ਇਹ ਵਚਨ ਸੁਣ ਕੇ ਧੰਨਾ ਬੜਾ ਖੁਸ਼ ਹੋਇਆ। ਧੰਨੇ ਨੇ ਲਿਆ ਕੇ ਆਪਣੇ ਆਲੇ ਵਿੱਚ ਰੱਖ ਦਿੱਤਾ। ਉਹਦੇ ਚਿੱਤ ਵਿੱਚ ਕਿੰਤੂ ਨਹੀਂ, ਉਹਦੇ ਚਿੱਤ ਵਿੱਚ ਇਹ ਨਹੀਂ ਇਹ ਪੱਥਰ ਹੈ, ਨਹੀਂ, ਉਹਦੇ ਚਿੱਤ ਵਿੱਚ ਦ੍ਰਿੜ ਵਿਸ਼ਵਾਸ ਹੈ ਵੀ ਸਾਕਸ਼ਾਤ ਭਗਵਾਨ। ਵਿਸ਼ਵਾਸ ਨੂੰ ਫਲ ਲੱਗਣਾ ਹੋਇਆ, ਭਗਵਾਨ ਸਾਰਾ ਹੀ ਅਸਾਸਨ ਕਿੱਥੇ ਨਹੀਂ ਹੈ, ਵਾਹਿਗੁਰੂ ਕਿੱਥੇ ਨਹੀਂ ਹੈ, ਵਾਹਿਗੁਰੂ ਸਾਰੇ ਪਰਿਪੂਰਨ ਹੈ, ਹਰ ਵਸਤੂ ਦੇ ਅੰਦਰ ਬਾਹਰ ਹੈ, ਪਰ ਉਹ ਦੀਂਦਾ ਨਹੀਂ। ਉਸਨੂੰ ਦੇਖਣ ਵਾਸਤੇ ਸਾਕਾਰ ਦੀ ਰਾਹੀਂ ਉਪਰਾਲਾ ਕੀਤਾ ਜਾਂਦਾ ਹੈ, ਸਰਗੁਣ ਦੀ ਰਾਹੀਂ ਨਿਰਗੁਣ ਦਾ ਦੀਦਾਰ ਹੁੰਦਾ ਹੈ। ਜਦੋਂ ਉਹਦਾ ਦੀਦਾਰ ਹੋ ਜਾਏ ਫਿਰ ਇਹਦੇ ਕਾਰਜ ਰਾਸਨ ਪਹਿਲ ਸਾਕਾਰ ਰਾਹੀਂ ਪੂਜਾ ਕੀਤੀ ਜਾਂਦੀ ਹੈ। ਇੱਕ ਦਫ਼ਾ ਸ਼ਿਵਜੀ ਅੱਧੀ ਰਾਤ ਦੇ ਵੇਲੇ ਆਪਣੇ ਗਣਾਂ ਦੇ ਸਮੇਤ ਸ਼ਮੇਰ ਪਰਬਤ ਤੇ, ਜਿੱਥੇ ਸ਼ਿਸ਼ ਜੀ ਆਪਣੇ ਸ਼ਿਸ਼ ਸਮੁਦਾਇ ਦੇ ਸਮੇਤ ਤਪੱਸਿਆ ਕਰਦੇ ਸਨ, ਉੱਥੇ ਆ ਪਹੁੰਚੇ। ਇਹਨਾਂ ਨੇ ਉੱਠ ਕੇ ਜਥਾ ਯੋਗ ਸਤਕਾਰ ਪੂਜਨ ਕੀਤਾ, ਜੈਸਾ ਬਜ਼ੁਰਗਾਂ ਦਾ ਕਰਨਾ ਬਣਦਾ ਹੈ। ਉਹਨਾਂ ਨੇ ਵੀ ਕੁਸ਼ਲ ਖੇਮ ਆਦਿ ਪੁੱਛਿਆ, ਆਪਣੇ ਉੱਪਰ ਪ੍ਰਸੰਨ ਜਾਣ ਕੇ ਸ਼ਿਵਾਂ ਨੂੰ ਵਸ਼ਿਸ਼ਠ ਜੀ ਨੇ ਇੱਕ ਸਵਾਲ ਕੀਤਾ। ਕਹਿਣ ਲੱਗਾ, ਮਹਾਰਾਜ, ਉਹ ਚੇਤਨ ਤੱਤ ਪਰਮਾਤਮਾ ਜਿਸ ਦੇ ਮਹੱਤਵ ਤੰਤਰਾਂ ਵਾਲੇ ਨੇ ਅਨੇਕਾਂ ਨਾਮ ਰੱਖੇ ਹਨ, वास्तविक नाम थाम न जातक रूप रंग न रहे, वो कहो जा है कृपा करके दसो ते उसकी पूजा किवें की जाती है। ये वचन सुन के वशिष्ठ जी दा शिव जी कहन लगे, ऐ वशिष्ठ जी ओ चेतन तत् परमात्मा जीते मेरे वर्गे करोड़ा गोले, ओ क्यों करोड़ा ब्रह्मंडा ने कोट ब्रह्मंड को ठाकुर स्वामी सर्व जिया का दाता। करोड़ा ब्रह्मंड हैं, करोड़ा ब्रह्मंडा दे करोड़ा ही शिव ब्रह्मा विष्णु कुपत पालना संहार करने वाले हैं। जिमें जितने साढ़े भारत के सूबे हैं उतने ही सूबे के प्राइम मिनिस्टर फॉरन मिनिस्टर आदि हैं। इसी तरह ही समझ लो अकाल पुरख शब्द का केंद्र है, अकाल पुरख की देव कोट विष्णु महेश कोट इंद्र ब्रह्मा तिरछ कोट दलेश, इस गल मद्देनजर रखद हो शिवा ने यह वचन कहा। ओ चेतन तत् परमात्मा जीदे मेरे जैसे करोड़ा गोले हैं, ओ आकाश के मुकाबले कितना सूक्ष्म है जिमें सुमेर पर्व के मुकाबले राई का दाना हो। निर्गुण की बाबत दस रहे दुनिया पंजा तत्तां की बनी हुई है, ठोस है जिसनों मैटर कहा जाता है, जड़ है। सबसे पहले मिट्टी है, मिट्टी से कई गुणा ज्यादा सूक्ष्म पानी है, साइंस ने भी सिद्ध किए 10 गुणा पानी है। पानी तो बेअंत गुणा ज्यादा सूक्ष्म अग है, पानी भी चरिंदी है, सारे ओदा वासा है, साढ़े अंदर भी है। अग तो कई गुणा ज्यादा सूक्ष्म हवा है, हवा तो बेअंत गुणा सूक्ष्म आकाश है। सो ए तीन तत् मिट्टी पानी अग इन्हों अस्थूल अखा नाल उपरलिया अखा नाल दी दे हैं, पर हवा और आकाश इन अखा नाल नहीं दी दे, क्यों असी हवा नू नहीं देख सकते इन्हों अस्थूल अखा नाल, ना ही असी आकाश नू देख सकते आकाश क्योंकि गैप जीदे हवा फिर दी, जदों सानू हवा नहीं इन्हों अखा नाल दी दी और आकाश नहीं दींदा। आकाश के मुकाबले विचों चेतन तत् परमात्मा कहें यो इतना बरीक है, इतना सूक्ष्म है जिमें सुमेर पर्व के मुकाबले राई का दाना हो। रेशो समझाने वास्ते यानी आकाश भी ओदे मुकाबले इतना अस्थूल है जिमें राई के मुकाबले सुमेर पर्वत हो। सो जो सानू आकाश ही नहीं दीना इन्हों अस्थूल अखा ओनू इन्हों अस्थूल अखा असी किमें देख सकांगे, ओदे देखने वास्ते भी इसे अखड़िया बेन जिन्हों दिशन दो मापी तो अखा होर हैं जिन्हों वाहिगुरु का दीदार होना, अकाल पुरख का दीदार होना। वह दिव दिष्ट है, वह ब्रह्म दिष्ट है, वह आत्म दिष्ट है। भजन करद्या 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 वह अख खुलेगी, अजय वह अख बंद है, वह मोतिया उतरिया होया है, विद्या रूपी मोती है उस उतरिया होने करके अख बंद है। जिमें जिस दखा के मोतिया उतरिया होनु दुनिया के पदार्थ होने के बावजूद भी नजर नहीं आया करते, इसी तरह जी दखा विद्या रूपी मोतिया उतरिया होया है ओनू निर्गुण ब्रह्म कैसे दिख सके। क्यों हौली हौली भजन करते करते वह मोतिया दूर होंदा है, फिर उस वाहिगुरु का दीदार होंदा है। भगत नाम देव 72 दफा परमेश्वर दे साकार रूप दे विच दर्शन हो चुके। सो एक दिन बहुत सारे संत इकट्ठे बैठे हैं जिन्हां दे विच नामदेव भी है, एक कुमार जाति का संत सी। सो उसनू दूसरे संत ने कहा देख भाई इन्हां चो केड़ा कच्चा केड़ा पक्का, उसने सब दे सिरां विच छोले मारने शुरू कर दिते, यह भी पक्का यह भी पक्का, और नामदेव दे सिर भी ठोला मार के कहेंगे ये कच्चा। यह गल सुन के नामदेव नूं बड़ा दुख होया, सोचता है जब भी मैं भगवान नूं याद करदा हां मैनूं ओहदा दीदार हो जांदा है, प्रगट हो जांदे हन। सो ਮੈਨੂੰ ਕੱਚਾ ਕਹਿ ਦਿੱਤਾ, ਅਸ਼ਚਰਜ ਬਾਤ ਹੈ। ਅੱਜ ਨਾਮਦੇਵ ਨੇ ਇਕਾਂਤ ਬੈਠ ਕੇ ਆਪਣੇ ਬਿਸ਼ੂ ਨੂੰ ਯਾਦ ਕੀਤਾ, ਭਗਵਾਨ ਪ੍ਰਗਟ ਹੋਏ। ਪੁੱਛਣ ਲੱਗਿਆ ਭਗਵਾਨ ਨੂੰ, ਮਹਾਰਾਜ ਭਗਵਾਨ ਨੇ ਨਾਮਦੇਵ ਨੂੰ ਪੁੱਛਿਆ, ਨਾਮਦੇਵ ਮੈਨੂੰ ਕਿਵੇਂ ਯਾਦ ਕੀਤਾ ਹੈ? ਨਾਮਦੇਵ ਕਹਿਣ ਲੱਗਾ, ਕੱਲ ਸਾਰੇ ਸੰਤ ਇਕੱਠੇ ਹੋਏ ਸਨ, ਹੋਰ ਸਾਰਿਆਂ ਨੂੰ ਪੱਕਾ ਕਿਹਾ, ਮੈਨੂੰ ਕੱਚਾ ਕਿਹਾ। ਹਾਲਾਂਕਿ ਜਦ ਵੀ ਯਾਦ ਕਰਦਾ ਉਦੋਂ ਆਪ ਮੈਨੂੰ ਦਰਸ਼ਨ ਦੇ ਦਿੰਦੇ, ਇਹ ਕਿਰਪਾ ਕਰਕੇ ਦੱਸੋ ਮੈਨੂੰ ਕੱਚਾ ਕਿਉਂ ਕਿਹਾ? ਇਹ ਬਚਨ ਸੁਣ ਕੇ ਭਗਵਾਨ ਕਹਿੰਦਾ, ਇਹ ਬਚਨ ਮੈਂ ਨੀ ਤੈਨੂੰ ਦੱਸਦਾ, ਜੇ ਮੈਂ ਇਹ ਬਚਨ ਦੱਸ ਦਿੱਤਾ ਨਾ ਮੈਂ ਰਹਾਂ ਨਾ ਤੂੰ ਰਹੇ ਨਾ ਤਰਲੋਕੀ ਰਹੇ। ਇਹੋ ਜਿਹੀ ਗੱਲ ਹੈ, ਫਲਾਣੇ ਸੰਤ ਕੋਲੇ ਜਾ। ਇਹ ਬਚਨ ਸੁਣ ਕੇ ਨਾਮਦੇਵ ਕਹਿੰਦਾ, ਮੈਨੂੰ ਹੋਰ ਥਾਂ ਭੇਜ ਦੇਵੋ, ਆਪ ਹੀ ਕਿਰਪਾ ਕਰਕੇ ਦੱਸੋ, ਦੱਸ ਦਿਓ ਜੋ ਕੁਛ ਗੱਲ ਹੈ। ਭਗਵਾਨ ਕਹਿੰਦਾ, ਨਹੀਂ ਮੈਂ ਨੀ ਇਹ ਗੱਲ ਦੱਸਦਾ। ਨਾਮਦੇਵ ਜਿੱਥੇ ਦੱਸਿਆ ਉੱਥੇ ਗਿਆ, ਕੀ ਦੇਖਦਾ ਹੈ? ਉਹ ਸੰਤ ਸ਼ਾਲਗ੍ਰਾਮ ਤੇ ਪੈਰ ਰੱਖੀ ਬੈਠਾ। ਨਾਮਦੇਵ ਦੂਰੋਂ ਦੇਖ ਕੇ ਘਬਰਾ ਗਿਆ, ਕਿਉਂ? ਕਹਿੰਦਾ, ਉਸਕੋ ਇਹ ਤਾਂ ਭਗਵਾਨ ਤੇ ਪੈਰ ਰੱਖੀ ਬੈਠਾ ਹੋਇਆ ਹੈ, ਮੈਨੂੰ ਕਿੱਥੇ ਭੇਜ ਦਿੱਤਾ? ਭਗਵਾਨ ਨੇ ਮੇਰੇ ਨਾਲ ਮਖੌਲ ਕੀਤਾ ਹੈ। ਉਥੋਂ ਪਿੱਛੇ ਨੂੰ ਮੂੰਹ ਮੋੜਿਆ, ਜਿਸ ਵਕਤ ਪਿੱਛੇ ਨੂੰ ਮੂੰਹ ਮੋੜਿਆ, ਉਹ ਸੰਤ ਨੇ ਆਵਾਜ਼ ਦਿੱਤੀ, ਆਜਾ ਆਜਾ, ਕਹਿੰਦੇ ਤੈਨੂੰ ਬੀਠਲ ਨੇ ਭੇਜਿਆ, ਭਗਵਾਨ ਨੇ ਭੇਜਿਆ। ਇਹ ਗੱਲ ਸੁਣ ਕੇ ਨਾਮਦੇਵ ਹੈਰਾਨ ਹੋ ਗਿਆ, ਆ ਗਿਆ। ਕਹਿੰਦਾ, ਕੀ ਗੱਲ, ਮੁੜ ਚੱਲਿਆ ਸੀ? ਕਹਿੰਦਾ, ਭੇਜਿਆ ਤਾਂ ਭਗਵਾਨ ਨੇ ਆ, ਮੁੜ ਮੈਂ ਤਾਂ ਚੱਲਿਆ ਸੀ, ਤੂੰ ਤਾਂ ਭਗਵਾਨ ਤੇ ਪੈਰ ਰੱਖੀ ਬੈਠਾ। ਉਹ ਕਹਿੰਦਾ, ਜਿੱਥੇ ਨਹੀਂ ਭਗਵਾਨ ਮੇਰੇ ਪੈਰ ਉੱਥੇ ਰੱਖੀ ਉੱਥੇ ਜਿੱਥੇ ਭਗਵਾਨ ਨਾ ਹੋਵੇ, ਜਿੱਥੇ ਭਗਵਾਨ ਵਾਗਰ ਉੱਥੇ ਰੱਖੇ, ਚੱਲ ਰੱਖੀ ਫਿਰ। ਨਾਮਦੇਵ ਸੋਚੀ ਪੈ ਗਿਆ। ਉਹ ਸੰਤ ਕਹਿਣ ਲੱਗਾ, ਨਾਮਦੇਵ ਤਦੇ ਤੈਨੂੰ ਕੱਚਾ ਕਿਹਾ ਸੀ, ਰੱਬ ਨੂੰ ਤਾਂ ਇੱਕ ਦੇਸ਼ੀ ਮੰਨਦਾ ਹੈ, ਰੱਬ ਤਾਂ ਪਰਿਪੂਰਨ ਹੈ, ਆਦਪੂਰਨ ਮਹੱਤਪੂਰਨ ਅਨੁਪੂਰਨ ਪਰਮੇਸ਼ਰ ਹੈ, ਯਾਨੀ ਸਾਰੇ ਪਰਿਪੂਰਨ ਹੈ। ਪਹਿਲੀ ਅਲਪ ਦ੍ਰਿਸ਼ਟੀ ਹੈ, ਦੂਸਰੀ ਮਹੱਤ ਦ੍ਰਿਸ਼ਟੀ ਹੈ, ਜਗਿਆਸੂ ਦੀ ਦ੍ਰਿਸ਼ਟੀ ਜਿਸਨੇ ਪ੍ਰਾਪਤ ਕਰਨਾ ਹੈ ਪਰਮਾਤਮਾ ਨੂੰ, ਜਗਿਆਸੂ ਕਹਿੰਦੇ। ਹੋਰ ਕੋਈ ਚਿੱਤ ਵਿੱਚ ਇੱਛਾ ਨਾ ਹੋਵੇ, ਕੇਵਲ ਪ੍ਰਭੂ ਪ੍ਰਾਪਤੀ ਦੀ ਹੀ ਇੱਛਾ ਹੋਵੇ, ਉਸਦਾ ਨਾਮ ਜਗਿਆਸੂ ਹੈ, ਮੁਮੁਕਸ਼ੂ ਹੈ, ਜਾਂ ਤਾਲਬ ਹੈ, ਜਾਂ ਸਿੱਖ ਹੈ, ਉਹਦੀ ਅਲਪ ਦ੍ਰਿਸ਼ਟੀ ਹੁੰਦੀ ਹੈ, ਉਹ ਸਾਕਾਰ ਦੀ ਪੂਜਾ ਵਿੱਚ ਪ੍ਰਵਿਰਤੀ ਹੁੰਦੀ ਹੈ ਉਸਦੀ। ਬਾਕੀ ਜੋ ਪੂਰਨ ਪੁਰਖ ਹੈ, ਜਿਸਦੀ ਬੁੱਧ ਰੂਪੀ ਅੱਖ, ਜਿਸਦੀ ਬ੍ਰਹਮ ਦ੍ਰਿਸ਼ ਖੁੱਲ ਚੁੱਕੀ ਹੈ, ਉਹ ਸਾਰੇ ਪਰਿਪੂਰਨ ਪਰਮਾਤਮਾ ਨੂੰ ਦੇਖਦਾ, ਉਹ ਸਾਰੇ ਨਿਰਗੁਣ ਬ੍ਰਹਮ ਵਿਆਪਕ ਹੈ, ਸਭ ਦੇ ਅੰਦਰ ਬਾਹਰ ਵਿਆਪਕ ਹੈ। ਜਿਵੇਂ ਸਗਲ ਕਾਸ਼ਟ ਮੈਂ ਬੈਸੰਤਰ, ਸਗਲ ਦੂਧ ਮੈਂ ਜੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ। ਦੁੱਧ ਵਿੱਚ ਘਿਓ ਹੈ, ਕਾਠ ਵਿੱਚ ਅੱਗ ਹੈ, ਦੀਵੀ ਨਹੀਂ, ਪਰ ਜਿਸ ਵਕਤ ਉਪਾਅ ਕੀਤਾ ਜਾਂਦਾ ਹੈ, ਯਤਨ ਕੀਤਾ ਜਾਂਦਾ ਹੈ, ਦੁੱਧ ਵਿੱਚੋਂ ਘਿਓ ਨਿਕਲ ਆਉਂਦਾ ਹੈ, ਕਾਠ ਵਿੱਚੋਂ ਅੱਗ ਪੈਦਾ ਹੋ ਜਾਂਦੀ। ਇਸੇ ਤਰ੍ਹਾਂ ਹਰ ਇੱਕ ਦੇ ਅੰਦਰ ਬਾਹਰ ਵਾਹਿਗੁਰੂ ਪਰਿਪੂਰਨ ਹੈ, ਜਿਸ ਭਗਤੀ ਰੂਪੀ ਸਾਧਨ ਕੀਤਾ ਜਾਂਦਾ ਹੈ, ਉਹ ਯੂੰ ਪ੍ਰਗਟ ਹੋ ਜਾਂਦਾ ਜਿਵੇਂ ਦੁੱਧ ਵਿੱਚੋਂ ਘਿਓ ਔਰ ਕਾਠ ਵਿੱਚੋਂ ਅੱਗ। ਅਤੇ ਆਹ ਸੱਸ ਕੁਛ ਮੌਕੇ ਉਹ ਸੰਤ ਕਹਿਣ ਲੱਗਿਆ, ਨਾਮਦੇਵ ਤਦੇ ਤੈਨੂੰ ਕੱਚਾ ਕਿਹਾ, ਤੇਰੀ ਅਜੇ ਅਲਪ ਦਿਸ਼ਟ ਹੈ, ਤੈਨੂੰ ਅਜੇ ਮਹੱਤ ਦਿਸ਼ਟ ਬ੍ਰਹਮ ਦਿਸ਼ਟ ਪ੍ਰਾਪਤ ਨਹੀਂ ਹੋਈ, ਹੋਰ ਜਿਤਨੇ ਉੱਥੇ ਬੈਠੇ ਸਨ ਉਹ ਬ੍ਰਹਮ ਦਿਸ਼ਟ ਵਾਲੇ ਸਨ, ਤਦੇ ਉਹਨਾਂ ਨੂੰ ਪੱਕਾ ਕਿਹਾ ਸੀ। ਸੋ ਤੂੰ ਇੱਕ ਦੇਸ਼ੀ ਰੱਬ ਨੂੰ ਮੰਨਦਾ ਹੀ, ਰੱਬ ਤਾਂ ਸਾਰੇ ਪਰਿਪੂਰਨ ਹੈ। ਉਸ ਤੋਂ ਬਾਅਦ ਨਾਮਦੇਵ ਨੂੰ ਬ੍ਰਹਮ ਦਿਸ਼ਟ ਪ੍ਰਾਪਤ ਹੋਈ। ਜਦੋਂ ਐਸੀ ਦਿਸ਼ਟ ਪ੍ਰਾਪਤ ਹੋਈ, ਉਸ ਮੌਕੇ ਨਾਮਦੇਵ ਉਚਾਰਨ ਕਰਦੇ ਹਨ,
ਰਾਮ ਬੋਲੇ, ਰਾਮ ਬੋਲੇ, ਰਾਮ।
ਚਿੱਟੀ ਕੁੰਚਰ ਚਿੱਟੀ ਆਂਜਨ ਹੈ ਬਹੁ ਨਾਨਾ ਰੇ ਸਥਾਵਰ ਜੰਗਮ ਕੀਟ ਪਤੰਗਮ ਕਟਕਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ ਪਣਵੇ ਨਾਮਾ ਭੈ ਨਿਹਕਾਮ ਕੋ ਠਾਕਰ ਕੋ ਦਾਸਾ ਰੇ ਇੱਥੇ ਜਾ ਕੇ ਸਵਾਮੀ ਤੇ ਸ਼ਿਵ ਇੱਕ ਹੋ ਜਾਂਦੇ ਹਨ ਅਤੇ ਗੁਰੂ ਤੇਗ ਬਹਾਦਰ ਮਹਾਰ ਫਰਮਾਉਂਦੇ ਘਟ ਘਟ ਮੈਂ ਹਰ ਜੂਪਸ ਹੈ ਸੰਤਨ ਕਿਹੋ ਪੁਕਾਰ ਕਹੋ ਨਾਨਕ ਤੇ ਭਜਮਨਾ ਪਾਨਿਤ ਉਤਰੇ ਪਾਰ ਆਓ ਸਾਸਿਕ ਕਿਉਂ ਖਿਆਲ ਕਰੋ ਵਾਹਿਗੁਰੂ ਨਿਰਗੁਣ ਸਾਰੇ ਪਰਿਪੂਰਨ ਹੈ ਸਭ ਦੇ ਅੰਦਰ ਬਾਹਰ ਕਿਉਂ ਪਰਿਪੂਰਨ ਹੈ ਜਿਵੇਂ ਜੱਗ ਲਹਿ ਬੁੱਧਿਆਂ ਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ ਹੈ ਧਿਆਨ ਦੇ ਉੱਥੇ ਸੁਰ ਫਿਰ ਲੈ ਜਾਓ ਰਸ਼ੀਸ਼ ਜੀ ਨੇ ਪੁੱਛਿਆ ਮਹਾਰਾਜ ਉਹ ਜੋ ਨਿਰਗੁਣ ਬ੍ਰਹਮ ਆਪ ਦੱਸਦੇ ਹੋ ਕਿਤਨਾ ਸੂਖਮ ਹੈ ਆਕਾਸ਼ ਦੇ ਮੁਕਾਬਲੇ ਵਿੱਚ ਜਿਵੇਂ ਸੁਮੇਰ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਹੋ ਉਹਦੀ ਪੂਜਾ ਕਿਵੇਂ ਹੋਵੇ ਅੱਗੋਂ ਸ਼ਿਵ ਜੀ ਕਹਿਣ ਲੱਗੇ ਹੈ ਵਸ਼ਿਸ਼ਠ ਜੀ ਜਿਹੋ ਜਿਹਾ ਪਰਮਾਤਮਾ ਉਹੀ ਉਸ ਦੀ ਪੂਜਾ ਨਿਰਗੁਣ ਦੀ ਪੂਜਾ ਸਾਕਾਰ ਸਮੱਗਰੀ ਨਾਲ ਨਹੀਂ ਹੋਇਆ ਕਰਦੀ ਨਿਰਗੁਣ ਦੀ ਪੂਜਾ ਸੂਖਮ ਫੁੱਲਾਂ ਨਾਲ ਹੀ ਹੁੰਦੀ ਹੈ ਉਸ ਨਿਰਗੁਣ ਦੀ ਪੂਜਾ ਕਰਨ ਵਾਸਤੇ ਸ਼ਾਮ ਸੰਬੋਧ ਤਿੰਨ ਫੁੱਲ ਮੰਨੇ ਹਨ ਸਮ ਚਿੱਤ ਦੀ ਇਕਾਗਰਤਾ ਸ਼ਾਮ ਸਮ ਦ੍ਰਿਸ਼ਟੀ ਬਹੁਤ ਕਈਏ ਤਤਗੀਆਂ ਇਹ ਪੂਜਾ ਜਿਹੜੀ ਹੈ ਬਜ਼ੁਰਗਾਂ ਦੇ ਕਰਨ ਯੋਗ ਹੈ ਯਾਨੀ ਬ੍ਰਹਮਗਿਆਨੀਆਂ ਦੇ ਕਰਨ ਯੋਗ ਹੈ ਬਾਕੀ ਜਿਹੜੇ ਉਰਲੇ ਜਗਿਆਸੂ ਹਨ ਉਹਨਾਂ ਦੇ ਵਾਸਤੇ ਸਾਕਾਰ ਦੀ ਪੂਜਾ ਹੀ ਨਿਯਤ ਹੈ ਉਸਦੇ ਆਸਰੇ ਇੱਥੇ ਪਹੁੰਚਣਾ ਹੈ ਉਹਨਾਂ ਨੇ ਜਿੰਨੀ ਦੇਰ ਤੱਕ ਐਸਾ ਨਹੀਂ ਕੀਤਾ ਜਾਂਦਾ ਇਸ ਅਵਸਥਾ ਚ ਪਹੁੰਚਦਾ ਨਹੀਂ ਹੈ ਅਤੇ ਆਓ ਧੰਨੇ ਨੂੰ ਪੱਥਰ ਇੱਕ ਲਪੇਟ ਕੇ ਤੇ ਧੰਨੇ ਨੂੰ ਗੈਲ ਛੜਾ ਧੰਨੇ ਦੇ ਚਿੱਤ ਵਿੱਚ ਦ੍ਰਿੜ ਵਿਸ਼ਵਾਸ ਹੈ ਉਹ ਪੱਥਰ ਨਹੀਂ ਮੰਨਦੇ ਆ ਸਾਕਸ਼ਾਤ ਭਗਵਾਨ ਮੰਨਦੇ ਆ ਅੱਜ ਧੰਨਾ ਫੁੱਲਿਆ ਨਹੀਂ ਸਮਾਉਂਦਾ ਮੇਰੇ ਘਰ ਭਗਵਾਨ ਆ ਗਿਆ ਸਵਯੋ ਚਾਈ ਚਾਈ ਦਿਨ ਦਾ ਕੰਮ ਛੇਤੀ ਮੁਕਾ ਕੇ ਰਾਤ ਦੇ ਵੇਲੇ ਸੌ ਜਾਂਦਾ ਖੁਸ਼ੀ ਵਿੱਚ ਨੀਂਦ ਨਹੀਂ ਪੂਰੀ ਪੂਰੀ ਆਈ ਅੱਧੀ ਰਾਤ ਹੀ ਉੱਠ ਖੜਾ ਉੱਠ ਕੇ ਸੂਬ ਛੱਪੜ ਦੇ ਵਿੱਚ ਚੁੱਬੀਆਂ ਲਾਈਆਂ ਇਸ਼ਨਾਨ ਕੀਤਾ ਬੈਠ ਕੇ ਸੂਬ ਮਾਲਾ ਫੇਰੀ ਦਿਨ ਚੜ ਗਿਆ ਸੋਚਦਾ ਤੰਨਾ ਮੈਂ ਵੀ ਕੁਛ ਖਾਣਾ ਪੀਣਾ ਹੈ ਉਸ ਤੋਂ ਬਾਅਦ ਕੰਮ ਕਾਰ ਲੱਗਣਾ ਹੈ ਮੈਨੂੰ ਹੁਕਮ ਸੀ ਪਹਿਲੇ ਭਗਵਾਨ ਨੂੰ ਛਕਾ ਕੇ ਫਿਰ ਕੁਛ ਛਕਣਾ ਹੈ ਜਿਵੇਂ ਦੱਸਿਆ ਸਾਧ ਜਿੰਨੀ ਦੇਰ ਤੱਕ ਸਵੇਰੇ ਉੱਠ ਕੇ ਇਸ਼ਨਾਨ ਆਦਿ ਕਰਕੇ ਪੁਰਸ਼ ਥੋੜਾ ਬਹੁਤ ਭਜਨ ਨਹੀਂ ਕਰ ਲੈਂਦਾ ਭਜਨ ਕੀਤੇ ਬਿਨਾਂ ਜੋ ਕੁਛ ਖਾਣਾ ਮਾਨੋ ਗੰਦਾ ਖਾਣਾ ਹੁੰਦਾ ਦੁੱਧ ਆਦਿ ਪੀਣੇ ਮਾਨੋ ਰਤ ਪੀਣੀ ਹੁੰਦੀ ਹੈ ਪਹਿਲਾਂ ਕਰਤੱਵ ਇਸ ਦੇ ਵਾਸਤੇ ਇਸ਼ਨਾਨ ਆਦਿ ਕਰਕੇ ਭਜਨ ਪਾਠ ਕਰਨਾ ਦੱਸਿਆ ਇਹ ਧੰਨੇ ਨੇ ਜਾਣ ਕੇ ਵੀ ਮੈਂ ਜੋ ਕੁਛ ਛਕਾਉਣਾ ਹੈ ਆਪਣੇ ਭਗਵਾਨ ਨੂੰ ਪਹਿਲੇ ਛਕਾ ਲਵਾਂ ਫਿਰ ਛੱਕ ਕੇ ਕੰਮ ਕਾਰ ਲੱਗਾਂਗਾ ਡੰਗਰ ਬੱਛਾ ਖੋਲਾਂਗਾ ਉਸਨੇ ਜੋ ਕੁਛ ਹਾਜ਼ਰ ਸੀ ਲੱਸੀ ਖੱਟੀ ਉਹੀ ਰੋਟੀਆਂ ਮਿਸੀਆਂ ਲਿਆ ਕੇ ਆਪਣੇ ਭਗਵਾਨ ਦੇ ਅੱਗੇ ਰੱਖ ਦਿੱਤੀਆਂ ਉੱਪਰ ਦੀ ਪੱਲਾ ਪਾਤਾ ਠਾਕੁਰ ਨੂੰ ਨਾ ਬਾਲ ਕੇ ਚਾਰ ਰੋਟੀਆਂ ਲੈ ਭੋਗ ਚੜਾਵੇ ਹੱਥ ਜੋੜ ਬੇਨਤੀ ਕਰੇ ਪੈਰੀਂ ਪੈ ਪੈ ਬਹੁਤ ਮਨਾ ਰਹੀ ਹਾਂ ਵਾਰ ਵਾਰ ਅਰਦਾਸਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਇਹਦਾ ਭੋਗ ਲਗਾਉਂਦਾ ਹੈ। ਹੱਥ ਜੋ ਬਿਨਤੀ ਕਰੇ ਪੈਰੀ ਪੈ ਪੈ ਬਹੁਤ ਮਨਾਵ। ਦਿਲੀ ਸ਼ਰਧਾ ਨਾਲ, ਦ੍ਰਿੜ ਵਿਸ਼ਵਾਸ ਨਾਲ, 100% ਭਰੋਸੇ ਨਾਲ ਬੇਨਤੀਆਂ ਕਰਦਾ ਹੈ ਅੰਤਰਯਾਮੀ। ਇਹ ਪਤਤ ਪਾਵਨ, ਇਹ ਕਰਨ ਕਾਰਨ, ਇਹ ਮਿਹਰਬਾਨ, ਇਹ ਸਰਵਸ਼ਕਤੀਮਾਨ, ਕਿਰਪਾ ਕਰੋ, ਆਪ ਛਕੋ, ਉਸ ਤੋਂ ਬਾਅਦ ਮੈਂ ਛਕਾਂ, ਫਿਰ ਕੰਮ ਕਰ ਲਗਾਂ ਆਪਣੇ ਸਰਵ ਸੁਭਾਅ ਦੇ ਨਾਲ। ਪਰ ਚਿੱਤ ਵਿਚ 100% ਵਿਸ਼ਵਾਸ ਦੇ ਨਾਲ, ਦ੍ਰਿੜ ਭਰੋਸੇ ਦੇ ਨਾਲ ਬੇਨਤੀ ਕਰਦਾ। ਬੇਨਤੀ ਕਰਕੇ ਜਦੋਂ ਪੱਲਾ ਚੱਕ ਕੇ ਦੇਖਿਆ, ਕੁਛ ਵੀ ਨਹੀਂ ਛਕਿਆ ਉੱਥੇ, ਉਸੀ ਤਰ੍ਹਾਂ ਹੀ ਸਭ ਕੁਛ ਪਿਆ ਹੋਇਆ ਹੈ। ਫਿਰ ਪੱਲਾ ਉੱਪਰ ਦਿਸ਼ਕ ਦਿੰਦਾ ਹੈ, ਫਿਰ ਵਾਰ ਵਾਰ ਬੇਨਤੀਆਂ ਕਰਕੇ ਅਰਦਾਸਾਂ ਕਰਦਾ ਹੈ। ਪੈਰੀ ਪੈ ਪੈ ਕੇ ਵਿਸ਼ਵਾਸ ਦੇ ਨਾਲ ਬੇਨਤੀਆਂ ਕਰਦਾ ਹੈ। परमेश्वर साध सिंह प्रेम का ही भुखा है। ना तू हमें वस बहुत किणावने, ना तू हमें वस वेद पढ़ावने, ना तू हमें वस तीर्थ नहाई है, ना तू हमें वस धरती थाई है, ना तू हमें वस किते सियाणप है, ना तू हमें वस बहुता दान दे। सबको तेरे वस अगोचरा, तू भगतां के वस भगतां तान दे। परमेश्वर हमेशा प्रेमा भक्ति दे वस है, प्रेम दे वस है, वो किसी वस्तु दे वस नहीं, विद्या पढ़न करके वस नहीं हुंदा, तीर्थां ते फिरन करके वस नहीं हुंदा, वो चतराइयां करके वस नहीं हुंदा, वो वस हुंदा है प्रेमा भक्ति दे नाल।
रब वस मगताने Thank you.
से आके अच्छे अच्छे भोजन पकवान त्याग के दुध की छतरी विच जाके रात कटना साग खादा उधर हंकारिया त्याग के इलनी दे जूठे बेर खादे गुरु हरगोबिंद महाराज कश्मीर दे विच माई भागती दे द्वारे ते घोड़े ते सवार कह लगे माता लिया मेरे वास्ते जेड़ा वस्त्र तैयार करके रखे क्यों परमेश्वर का स्वभाव हमेशा ही प्रेम में वसीभूत होना निराकार तो साकार हो जाता है ये दर्शन बार बार बेनतियां करता है प्रभु कृपा करो जो कुछ रुखा हमेशा है साढ़े गरीबां दे आप छको आप तो हमेशा प्रेम दे वसीभूत हो आप चंगे पदार्था वगैरह का कोई ख्याल नहीं रखते इस करके जो नाजर है छको क्यों बार बार प्रार्थना करके अपने सरल सुभा दे और सौ फीसदी श्रद्धा दे जो पला उठा के देखता है कुछ नहीं छकया उसी तरह ही पिया होया इसी तरह ढेर समा गुजर गया काफी समा गुजर जाता है सोचिया पता नहीं की गल है की कारण है प्रभु मेरे ते नाराज है कदे नहीं ना छकता उथे रोज तलो चंदे छकना हूं यह जान के सोचिया तने ने भी भगवान की नाराजगी ना तो मौत चंगी है सत्संग प्रेम का डेरा सिर तो परे प्रेमियों वास्ते तो सिर तो परे खेल जाना मामूली गल होया करती है जेडे लोगों नू पहाड़ लगती होंगी है प्रेम खेलन का चाहो सिर थर तली गली मुरी आओ कित मार्ग पैर धरी जाए सिर दीजा कान ना की जाए प्रेम का डेरा सिर तो परे है असि भी तने ने सोचिया भी बड़ा वक्त गुजर गया भगवान मेरे ते नाराज दिंदा कहना अच्छा भगवान जे तू मेरे ते नाराज ते नहीं कुछ छकना हम भी मुंह ना जुठाल सां तू उठा मैं क्यों ना सुखावे मैं भी कुछ नहीं खाना मैं भी अपने प्राण त्याग देंगे इसी तरह चाटी अंदर जाके छुरी कट लिया एक दफा प्रार्थना की थी हे प्रभु छको जो कुछ है रुखा मिस्सा छको अगर नहीं छकोगे आ छुरी मेरे हाथ विच है अपने पेट विच मार के घात करके अपना घात कर लवांगा इस करके छको एक बार प्रार्थना करांगा फिर नहीं जिस वक्त साध सिंह ने प्रार्थना की थी पला उठा के देखा कुछ नहीं छकया हम अपने प्रण के मुताबिक नीनी छुरी सजे हथ विच लैके उभारी अपने पेट विच मारने वास्ते साध सिंह परमेश्वर सारे परिपूर्ण है सर्वशक्तिमान है जिसका स्वभाव ही प्रेम दे वश हो जाना है जदों धन्ने ने यूं कीता चाठी गोसाई प्रतख हो चाठी सात सिंह प्रतख प्रगट हो जाता है निराकार तो साकार बन जाता है धन्ने का हथ फड़ लिया धन्या अपना घात ना कर लिया मैं छकदा हूं धन्ने की सवेर की निराशता यह जी खुशी विच बदली होगी धन्ने ही जानता है या किसी नाल यह जी वर्ती हो जा सास क्यों भगवान छक रहे हैं लस्सी ते मिसे प्रसाद तन्ना देख देख फुल्या नहीं समाउंदा खुश हो रहा है जदों कुछ थोड़ा जा रह गया कहण महाराज मैं भी सवेर का भुखा दिया मैनू रहन दो कुछ तो इं तन्ने ने जो कुछ बाकी बचे आप छकया सी प्रसाद भगवान का अखीर प्रण लेंदा है कि कहने महाराज बड़ी देर होगी मेरे डंगर पशु भी भूखे ते आए खड़े हैं अगर रोज इतनी देर लगाया करनी है अपने भगवान वास्ते तो बड़ी मुश्किल है पर अज प्रण दो पहली बेनती ना प्रगट होकर छकया करूंगे कहेंगे चंगा धन्य अगे वास्ते ऐसा ही होगा ਸਾਧ ਪੈਂਦੇ ਨੇ ਪ੍ਰਣ ਲੈ ਲਿਆ ਸਦੇ ਹੀ ਗੁਰੂ ਜੀ ਦੱਸਦੇ ਹਨ Thank you. ਪਰਮਾਤਮਾ ਦੀ ਮਹੱਤਤਾ ਤੇ ਵਿਚਾਰ ਹੋਈ ਹੈ। ਉਧਰ ਤਰਲੋਚਨ ਕੋਈ ਪੂਰਨ ਪੁਰਖ ਨਹੀਂ ਸੀ, ਕੋਈ ਮਹਾਂਪੁਰਖ ਨਹੀਂ ਸੀ, ਕਰਮ ਕਾਂਡੀ ਜ਼ਰੂਰ ਸੀ। ਇਧਰ ਧੰਨਾ ਕੋਈ ਵਿਦਵਾਨ ਨਹੀਂ ਸੀ, ਕੋਈ ਸ਼ੁੱਧੀ ਪਵਿੱਤਰਤਾ ਜਾਣਨ ਵਾਲਾ ਨਹੀਂ ਸੀ, ਪਰ ਉਹਦੇ ਚਿੱਤ ਵਿੱਚ ਦ੍ਰਿੜ ਸ਼ਰਧਾ ਲੋਪ ਆਈ। ਸ਼ਰਧਾ ਕਰਕੇ ਇਤਨੀ ਜਲਦੀ ਹੀ ਉਸਦਾ ਇਹ ਕਾਰਜ ਸਿੱਧ ਹੋਇਆ।
ਹੈ।